ਜਿਨ ਆਪੇ ਆਪ ਉਪਾਇਆ नानक सदा फिर रावे अपना जन गुर चरणी चित लावे वाहिगुरु जी का खालसा वाहिगुरु जी की फतेह।
सम्मान योग गुरु खालसा सतसंग जीओ आप संतान ऐतवार के दीवान अंदर साहिब सतगुरु के आवन पवित्र दरबार हाजरियां कर रहे हो। अमृत वेले तो सतगुरु की पावन अमृत रूप बाणी के कीर्तन का आप संतान ने लाहा प्राप्त किया है। हूं आप संतान सतगुरु की पावन अमृत रूप बाणी की लड़ीवार कथा सरवण कर रहे हो। चल रही लड़ीवार कथा तीजे पातशाह धन गुरु अमरदास महाराज सच्चे पातशाह जी पावन बाणी विच है। हजूर ने जिनी भी बाणी उच्चारण की है वो बाणी राग विच उच्चारण की है। राग का काव के नाल भी संबंध है। राग के काव दोवें ही बहुत कोमल कला हैं। इन्हों का मनुखी मन से बहुत डूबा असर पैदा है। इसलिए धन गुरु नानक देव महाराज सच्चे पातशाह तो लैके नौवीं पातशाह तक जितनी भी हाजूर ने पवित्र बाणी उच्चारण की वधेरे राग के काव दे विच ही उच्चारण की गई है। सो ही राग दे विच तीजे पातशाह धन गुरु अमरदास महाराज के संत कर रहे हैं। संत उस रचना नूं किया जांदा है जो खुशियां दे समय ते व्याह शादियां दे समय ते नाइयां बीबियां खुशी के गीत गाउंदियां हन उन्हां नूं संत आख्या जांदा सी। पर धन गुरु अमरदास महाराज सच्चे पातशाह ने इधर अध्यात्मक खेतर के नाल संबंधित पावन पवित्र उपदेश बख्शिश करदियां होइयां हर जीव नूं एक स्त्री के रूपक में वर्णन किया है कि सारे का ही पति अकाल पुरख वाहिगुरु परमेश्वर आप है। ठाकुर एक सुबाई नार मालक साडा सारिया का एक है। असी सारे ही उसदिया किस्तियां वांग हां। साहिब सतगुरु सच्चे पातशाह हर जीव नूं इह गल समझाउंदे हन भई परापत मानक देहुरिया गोविंद मैलन की एह तेरी करिया अवर काज तेरा कितै ना काम मिल साध संगत पर केवल नाम। मनुखी जीवन का मुख लक्ष्य की है हजूर तिंजे गोविंद मिलन प्रभु का मिलाप ये साडे मनुखी जीवन का परम उद्देश है। और यह उद्देश्य की प्राप्ति या पूर्ति किवें हो सकती है तो हजूर ने इसका भी जवाब नाल ही दे दिता। निरसाध संगत पाज केवल नाम अज की अमृत वेले के पावन श्री मुखवास के अंदर अंतिम पातशाह धन गुरु अर्जन जी महाराज ने भी यही गल आखी सी। गुरसिखा ने बेनती की सच्ची पातशाह कलयुग का समा बड़ा भयानक है, इस कलयुग के भयानक समय तो किवें असीं बच सकते हाँ? तो हजूर ने इसका जवाब दिता सी, साधु संग अजो गोपाल आम सांझा मां कृष्णा सुख है तिर जतन काट कर काल साध संगत विच आना, साध संगत विच बैठ के सतगुरु की अमृतमयी बाणी के नाल जुड़ना। बस इहदे नाल ही इस कलयुग के प्रभाव तो बचिया जा सकता है। जिवें कोई आदमी धुप का गर्मी का सताया होया किसी एयर कंडीशन फालती में चलिया जाए उन्हू एकदम ठंड प्राप्त हो जाती है, इस तरह कलयुग का सताया होया कि गरमाया होया जीव जदों भी धन गुरु ग्रंथ साहब सुखी पातशाह की शरणी में आ जाता है, क्योंकि सतगुरु बरपुरा घर हैं, गुरदाता गुर हिवै घर गुर दीपक त्यों लोए, इतने आके उसके मन में शांति प्राप्त हो जाती है। जिवें कोई आदमी सरोवर के नेड़े जावे उन्हें उतों ठंडियां हवावां मिलने लग जांदियां ने, समुद्र के नेड़े चलिया जावे उतों होर भी वधेरे उसनों ठंडियां हवावां प्राप्त होंदियां हैं। इसे तरह जदों असीं सतसंगत विच आउंदे हाँ गुर सागर रतनी पर पूरे अमृत स्थान चुगा नहीं दूरे, धन गुरु ग्रंथ साहिब सच्चे पातशाह दी परम पावन चरण शरण दे विच आउंदे हाँ ते उस वेले साडे मन नूं कोई ना कोई ठंड आत्मक शांति ते नाल सुख प्राप्त हो जाता है, क्योंकि सतगुरु के पास ऐसी एक नामी शक्ति है चाहे आदमी कितना भी छड़दा बलदा होया सतगुरु के पास आ जाए ते हाजूर नाम बाणी के उपदेश नाल उस तप के जीव नूं शांत कर देंदे हन। तपत माही ठंड वरताई अंग पैरा दुख नाठे भाई, जिवें गावन चंदन दे विच एक गुण है, एक पासे पानी का कड़ाहा उबल रहा होवे महापुरुष दसदे सन कि एक तोड़ा चंदन जो उस विच पा दीए वो सारे का सारा पानी एकदम ऐन शीत हो जाता सी। बावन चंदन की तासीर मनी गई है, उस बावन चंदन नूं जाके सप भी लिपदे सन उन्हां नूं भी उतों ठंड प्राप्त होंदी सी। इसे तरह भाई सतगुरु की बाणी है, सतगुरु की शरण है, जेड़ा भी इत्थे आ जांदा सतसंगत दे विच उहनूं सतगुरु की कृपा द्वारा आत्मक शांति प्राप्त होंदी है। धन गुरु अर्जन देव महाराज सच्चे पातशाह दा एक बहुत पावन श्लोक है, न शीतलम चंद्र दिवै है न शीतलम पावन चंदना है, न शीतलम शीतल तेन नानक शीतलम साध सजना है, ना ते चंद्रमा ही जो एक देवता मनिया होया वो भी साडे तपते मन नूं ठंडा नहीं कर सकता। बिरहन स्त्रियां पूर्णमासी वाले दिन जदों चंद्रमा पूरे जोगन ते चढ़िया होवे उस वेले भी विछोड़े की अग विच सड़दियां रहिंदियां, उन्हां नूं ओह शांत नहीं कर सकता। ते बावन चंदन चाहे कितना भी ठंडा मनिया है पर वो भी किसी के मन नूं ते शांत नहीं कर सकता। सर्दी की रुत ठंड की रुत पाने बहुत ठंडी बनी है, उहदे नाल शरीर नूं ते ठीक है कुछ शांति कोई ठंड प्राप्त हो सकती है पर अंदर मन नु शांति कोई नहीं दे सकती। इसलिए हजूर कहते ने भाई ये महापुरुषा की संगत है जिसे सतगुरु की पावन बाणी का वासा है उसी आपने सानू असली ठंड प्राप्त हुई है। धन गुरु अमरदास महाराज सच्चे पातशाह सानू पावन पवित्र उपदेश बख्शिश करते हैं। गुरु को जे तुसी अपने जीवन के उदेश सिद्ध करना है जीवन का उदेश ते सुन ही लिया है गोविंद मिलन कि यह तेरी बढ़िया वाहिगुरु का मिलाप साडे जीवन का मुख लक्ष्य है। वो वाहिगुरु साडा पति ही है असी किवें करना है साहिब सतगुरु सच्चे पातशाह बार बार सानू यह गल समझाते हैं जे तुसी उस परम पति अकाल पुरख वाहिगुरु परमेश्वर नू मिलना है ता सतगुरु की शरण में चले जाओ। सतगुरु दरगाही प्रसिद्ध हैं जैसा सतगुरु सुनेगा तैसो ही मैं गीत विछड़िया मेरे प्रभु हर दर्द है का सीज हर नामो मंत्र दृढ़ाएगा करते हमें रोग नानक सतगुर जिना मिलाया जिना तुरे पया संयोग। इस पावन शांत का मुख्य लाजमी यही है धन गुरु अमरदास महाराज सच्चे पातशाह सानू की समझाते हैं लोग आप संतान प्यार के नाल सरवण करो ते एक बारी मुख रसना पवित्र करदा होया प्यार नाल आखो सतनाम श्री वाहिगुरु
सोहे महला तीजा जे लोड़ वर बादलिए गुरचरणी चित लाए
राम सीधे पातशाह धन गुरु अमरदास महाराज सच्चे पातशाह पावन पवित्र सिख्या सानू बख्शिश करते हैं। हजूर कहते ये जरा जीव है ये एक बालड़ी वांग है बालड़ी कहते ने जेडी 13-14 साल की कोई बच्ची होवे हाले उसनु पता नहीं विरह की हुंदा है हाले उनू ये भी पता नहीं उस पति की प्राप्ति किवें हुंदी है पर उहदे मिलन दे उहदे मन दे विच कोई मिलन का शौक है कोई सिद्ध है। धन गुरु अमरदास महाराज सच्चे पातशाह उस बालड़ी के रूपक के विच हर जीव नू समझांदे हन जे लोड़ है वह बालड़िए जीव नू बालड़िए जीव नू इसलिए जे तू चाहनी है कि मैनू मेरा पति परमेश्वर अकाल पुरख वाहिगुरु मिल जावे ता गुरचरणी चित लाएगा हे भाई कि तू सतगुरु के चरणा के चित जो क्योंकि सतगुरु दरगाही में जुड़े ने जदों तू सतगुरु के चरणा के चित जुड़ेगा तेरे ते वो तैयार होंगे और तेनू उस पति परमात्मा दे नाल मिला देंगे।
सदा होवे है सोहागणी हर जीव मरै न जाए राम
साहिब सतगुरु सच्चे पातशाह फरमाउंदे ने कि ऐ जीव रूप इसरी जदों तेनू एक बार वाहिगुरु परमेश्वर पति मिल गया सदा होवे सुहागणी फिर तू सदा भी हमेशा लई सुहाग मंदी बन जावेगी क्यों हर जीव मरै न जाए राम उस वाहिगुरु परमेश्वर पति जी का एक सुभाव है जदों वो एक बारी मिल जाते हैं ना तो वो छड़ के जाते हैं ते कई बार ऐसा भी हुंदा पति चलाना कर जाते हैं पर हजूर कहते ना तो वाहिगुरु परमेश्वर भी कभी मरते ही हैं क्योंकि वो अविनाशी हैं सखी वस आया दशोड़ ना जाई ए रीत पली भगवंत है वो कैसा है वाहिगुरु पति आज सच जुगाद सच है भी सच नानक होसी भी सच ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਪਤੀ ਜਦੋਂ ਇੱਕ ਵਾਰੀ ਨੂੰ ਮਿਲ ਜਾਂਦਾ ਹੈ ਤੇ ਫਿਰ ਹਮੇਸ਼ਾ ਲਈ ਹਰ ਜੀਵ ਨੂੰ ਸੁਹਾਗਵੰਤੀ ਬਣਾ ਦਿੰਦਾ ਹੈ ਕਿਉਂਕਿ ਨਾ ਕਿ ਉਸਨੂੰ ਮਰਨਾ ਹੀ ਹੈ ਤੇ ਨਾ ਹੀ ਉਸਨੇ ਛੱਡ ਕੇ ਕਿਧਰੇ ਜਾਣਾ ਹੈ।
ਹਰ ਜੀ ਮਰਨਾ ਜਾਏ ਗੁਰ ਕੈ ਸਹਜ ਸੁਭਾਏ ਸਾਧਨ ਕੰਚ ਪਿਆਰੀ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਵਾਹਿਗੁਰੂ ਪਤੀ ਐਸਾ ਮਰ ਹੈ ਉਹ ਕਦੀ ਮਰਦਾ ਨਹੀਂ ਹੈ ਤੇ ਨਾ ਹੀ ਕਦੀ ਉਹ ਜੀਵ ਰੂਪ ਇਸਤਰੀ ਨੂੰ ਛੱਡ ਕੇ ਹੀ ਜਾਂਦਾ ਹੈ। ਤੇ ਮਿਲਦਾ ਕਿਵੇਂ ਹੈ? ਗੁਰ ਕੈ ਸਹਿਜ ਸੁਭਾਏ, ਗੁਰੂ ਦੇ ਬਖਸ਼ੇ ਸਹਿਜ ਬੜੇ ਧੀਰਜ ਸ਼ਮੇ ਵਾਲੇ ਸੁਭਾਅ ਨੂੰ ਧਾਰਨ ਕਰਕੇ ਤੇ ਫਿਰ ਉਹ ਪਰਮਾਤਮਾ ਪ੍ਰਤੀ ਮਿਲਦਾ ਹੈ ਤੇ ਜਦੋਂ ਉਹ ਮਿਲ ਜਾਂਦਾ ਹੈ ਫਿਰ ਉਹ ਕਦੀ ਛੱਡ ਕੇ ਨਹੀਂ ਜਾਂਦਾ। ਗੁਰੂ ਦੇ ਜਿਹੜੀ ਜੀਵ ਰੂਪ ਇਸਤਰੀ ਗੁਰੂ ਦੇ ਚਰਨਾਂ ਦੇ ਨਾਲ ਚਿੱਤ ਜੋੜਦੀ ਹੈ ਸਾਰਾ ਕੰਤ ਪਿਆਰੀ ਉਹੀ ਜੀਵ ਨੂੰ ਪੇਸ਼ਰੀ ਉਸ ਸੰਤ ਪ੍ਰਤੀ ਦੀ ਪਿਆਰੀ ਬੁਲੰਦੀ ਹੈ ਕਿਉਂਕਿ ਵਿਚੋਲਾ ਹੀ ਦੱਸ ਸਕਦਾ ਹੈ ਕਿ ਪਤੀ ਪਰਮੇਸ਼ਰ ਨੂੰ ਕਿਵੇਂ ਪ੍ਰਸੰਨ ਕਰਨਾ ਹੈ, ਕਿਵੇਂ ਉਸਦੇ ਨਾਲ ਪਿਆਰ ਕਰਨਾ ਹੈ। ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਤੇ ਪ੍ਰਭੂ ਦਾ ਪਿਆਰ ਸਾਡੇ ਮਨ ਦੇ ਵਿੱਚ ਪੈਦਾ ਹੋ ਜਾਂਦਾ ਹੈ। ਸਾਲ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਦਿਨ ਹੀ ਪ੍ਰਾਪਤ ਪਾਇਓ। ਜੀਵ ਨੂੰ ਪੇਸਰੀ ਵੀ ਉਸ ਪ੍ਰਤੀ ਪਰਮਾਤਮਾ ਨੂੰ ਪਿਆਰੀ ਲੱਗਣ ਲੱਗ ਜਾਂਦੀ ਹੈ।
ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸ਼ਿਕਾਰੀ।
ਜੀਵ ਨੂੰ ਪੇਸਰੀ ਸੱਚਾ ਸੰਜਮ ਧਾਰਨ ਕਰਕੇ ਹਮੇਸ਼ਾ ਲਈ ਨਿਰਮਲ ਉੱਚੇ ਸੁੱਚੇ ਪਾਪ ਇਤਲਾਬ ਵਾਲੀ ਬਣ ਜਾਂਦੀ ਹੈ। ਸੱਚੇ ਸੰਜਮ ਤੋਂ ਮੁਰਾਦ ਹੈ ਜਿਵੇਂ ਬੀਬੀਆਂ ਦੇ ਲਈ ਸਤਿਗੁਰੂ ਦਾ ਹੁਕਮ ਹੈ ਕਿ ਉਹ ਪਤੀ ਪ੍ਰਗਟ ਧਰਮ ਦੇ ਵਿੱਚ ਪ੍ਰਕਟ ਰਹਿਣ ਤੇ ਸੱਚਾ ਸੰਜਮ ਹੈ ਤੇ ਗੁਰਸਿੱਖ ਨੂੰ ਵੀ ਹੁਕਮ ਹੈ ਏਕਾ ਨਾਰੀ ਜਪੀ ਹੋਏ ਪਰ ਨਾਰੀ ਦੀ ਭੈਣ ਬਖਾਣਾ। ਇੱਧਰ ਪਰਮਾਰਥ ਦੇ ਖੇਤਰ ਦੇ ਵਿੱਚ ਹਰ ਜੀਵ ਇਸਤਰੀ ਹੈ ਤੇ ਉਸ ਇਸਤਰੀ ਨੂੰ ਸੱਚਾ ਸੰਜਮ ਜਿਹੜਾ ਰੱਖਣਾ ਚਾਹੀਦਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਉਹ ਹੋਰ ਕਿਸੇ ਨੂੰ ਆਪਣਾ ਇਸ਼ਟ ਨਾ ਮੰਨੇ ਕਿਉਂਕਿ ਸਤਿਗੁਰੂ ਦਾ ਹੁਕਮ ਹੈ ਪਾਣੀ ਗਏ ਜਬ ਤੇ ਤੁਮਰੇ ਤਬ ਤੇ ਤੂੰ ਆਮ ਕਰੇ ਨਹੀਂ ਆਨੇ ਹੋ ਰਾਮ ਹੀ ਪੁਰਾਣ ਪੁਰਾਣ ਅਨੇਕ ਕਹਿਣ ਮਤ ਏਕ ਨਾ ਮਾਨੇ ਹੋ ਸਿਮਰਤ ਸ਼ਾਸਤਰ ਵੇਦ ਸਭ ਹੈ ਬਹੁ ਏਕ ਕਹਿ ਨਾ ਏਕ ਨਾ ਜਾਣੇ ਹੋ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੀ ਬਖਾਨੇ ਹੋ। ਉਸ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਨੂੰ ਕਿਸੇ ਮੜੀ ਮਸਾਣੇ ਨੂੰ ਬਿਲਕੁਲ ਨਹੀਂ ਮੰਨਣਾ ਪੂਜਣਾ ਇਹ ਸੱਚਾ ਸੰਜਮ ਹੈ। ਸਾਧੂ ਕਹਿੰਦੇ ਨੇ ਉਹ ਗੁਰਮੁਖ ਜੀਵ ਨੂੰ ਇਸਤਰੀ ਸੱਚੇ ਸੰਜਮ ਨੂੰ ਧਾਰਨ ਕਰਕੇ ਹਮੇਸ਼ਾ ਲਈ ਨਿਰਮਲ ਉੱਚੇ ਸੁੱਚੇ ਜੀਵਨ ਵਾਲੀ ਬਣ ਜਾਂਦੀ ਹੈ। ਇਸ ਦੇ ਨਾਲ ਨਾਲ ਗੁਰ ਕੈ ਸ਼ਬਦ ਸਿਕਾਰੀ ਸਾਧੂ ਕਹਿੰਦੇ ਗੁਰੂ ਕੇ ਸ਼ਬਦ ਦੁਆਰਾ ਉਹ ਸ਼ਿੰਗਾਰ ਨੂੰ ਵੀ ਪ੍ਰਾਪਤ ਕਰਦੀ ਹੈ। ਭਾਵ ਗੁਰੂ ਕੇ ਸ਼ਬਦ ਦੁਆਰਾ ਜੋ ਸਿੱਖਿਆ ਸਾਨੂੰ ਪ੍ਰਾਪਤ ਹੁੰਦੀਆਂ ਨੇ ਔਰ ਉਹਨਾਂ ਸਿੱਖਿਆਵਾਂ ਨੂੰ ਉਹਨਾਂ ਗੁਣਾਂ ਨੂੰ ਧਾਰਨ ਕਰਕੇ ਉਹ ਦੇਵੀ ਗੁਣਾਂ ਦੇ ਸ਼ਿੰਗਾਰ ਨੂੰ ਧਾਰਨ ਕਰਕੇ ਬਹੁਤ ਸੁੰਦਰ ਬਣ ਜਾਂਦੀ ਹੈ।
ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਨ ਆਪੇ ਆਪ ਉਪਾਇਆ।
ਤਾਹੀ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਕੋ ਮੇਰਾ ਮਾਲਕ ਮੇਰਾ ਪਤੀ ਪਰਮਾਤਮਾ ਸੱਚਾ ਹੈ। ਕੇਵਲ ਹੁਣ ਹੀ ਸੱਚਾ ਨਹੀਂ ਸਹੀ ਹੀ ਸਾਚਾ ਉਹ ਹਮੇਸ਼ਾ ਲਈ ਹੀ ਸੱਚਾ ਹੈ। ਉਹ ਪਹਿਲਾਂ ਵੀ ਸੱਚਾ ਸੀ ਹੁਣ ਵੀ ਸੱਚਾ ਅੱਗੇ ਲਈ ਵੀ ਸੱਚਾ ਹੋਵੇਗਾ। ਜਿਨ ਆਪੇ ਆਪ ਉਹ ਪਾਇਆ ਸਾਧੂ ਕਹਿੰਦੇ ਉਹ ਪਰਮਾਤਮਾ ਕਿਸੇ ਨੇ ਪੈਦਾ ਕੀਤਾ ਹੋਇਆ ਨਹੀਂ ਹੈ। ਉਸ ਪਰਮਾਤਮਾ ਨੇ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ। ਉਸ ਪਰਮਾਤਮਾ ਦੀ ਵੱਡੀ ਤਾਰੀਫ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪੀ ਸਾਹਿਬ ਬਾਣੀ ਦੇ ਵਿੱਚ ਇਸ ਸਿਧਾਂਤ ਨੂੰ ਬਹੁਤ ਸੁੰਦਰ ਢੰਗ ਦੇ ਨਾਲ ਪ੍ਰਗਟਾਇਆ ਹੈ। ਸਾਥਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸਨ। ਉਹ ਨਾ ਤੇ ਕਿਸੇ ਦਾ ਸਥਾਪਨ ਕੀਤਾ ਹੋਇਆ ਹੈ, ਜਿਵੇਂ ਇੱਕ ਗੱਦੀ ਤੇ ਦੂਸਰੇ ਨੂੰ ਬਿਠਾ ਦੇਈਦਾ, ਕਿਉਂਕਿ ਉਸ ਨੂੰ ਸਥਾਪਨ ਕਰਨ ਵਾਲਾ ਕੋਈ ਨਹੀਂ। ਜਿਵੇਂ ਕੋਈ ਇੱਕ ਰਾਜਾ ਮਰਦਾ, ਦੂਸਰਾ ਉਸਦੀ ਗੱਦੀ ਦੇ ਤਖ਼ਤ ਤੇ ਬੈਠ ਜਾਂਦਾ, ਤੇ ਨਾ ਹੀ ਉਹ ਕਿਸੇ ਦਾ ਪੈਰਾ ਕੀਤਾ ਹੋਇਆ ਹੈ। ਤੇ ਵਾਹਿਗੁਰੂ ਆਪਣੇ ਆਪ ਤੋਂ ਹੀ ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸ੍ਰੀ ਆਸਾ ਜੀ ਦੀ ਵਾਰ ਦੀ ਪਹਿਲੀ ਪੌੜੀ ਵਿੱਚ ਹੀ ਇਹ ਸਥਾਨ ਪ੍ਰਗਟਾਇਆ ਹੈ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ। ਉਸ ਪਰਮਾਤਮਾ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਾਜਿਆ, ਆਪਣੀ ਵਜੂਦ ਨੂੰ ਉਸਨੇ ਆਪ ਹੀ ਪ੍ਰਗਟ ਕੀਤਾ, ਆਪ ਹੀ ਨੇ ਰਚਿਓ ਨਾਓ, ਫਿਰ ਉਸਨੇ ਆਪਣਾ ਨਾਮ ਵੀ ਆਪ ਹੀ ਰੱਖਿਆ। ਜਿਵੇਂ ਕੋਈ ਆਦਮੀ ਪੈਦਾ ਹੁੰਦਾ ਉਹਦਾ ਨਾਮ ਦੂਸਰੇ ਰੱਖਦੇ, ਪਰ ਹਜ਼ੂਰ ਕਹਿੰਦੇ ਦੂਸਰਾ ਕੋਈ ਜਦੋਂ ਹੈ ਹੀ ਨਹੀਂ ਸੀ। ਤੇ ਹੁਣ ਇਹੀ ਕਹਿਣਾ ਪੈਂਦਾ ਉਸ ਪਰਮਾਤਮਾ ਨੇ ਪਹਿਲਾਂ ਆਪਣੇ ਆਪ ਨੂੰ ਸਾਜਿਆ, ਤੇ ਫਿਰ ਨਾਮ ਵੀ ਉਸਨੇ ਆਪਣਾ ਆਪ ਹੀ ਰੱਖਿਆ। ਦੋ ਹੀ ਕੁਦਰਤ ਸਾਜੀ ਹੈ, ਫਿਰ ਦੂਸਰੇ ਨੰਬਰ ਤੇ ਉਸਨੇ ਆਪਣੀ ਕੁਦਰਤ ਨੂੰ ਸਾਜਿਆ। ਜੋ ਕੁਛ ਵੀ ਆਪਾਂ ਰਚਨਾ ਵੇਖ ਰਹੇ ਹਾਂ, ਪਾਤਾਲਾਂ ਪਾਤਾਲ ਲੱਗ ਆਗਾਸਾਂ ਆਗਾਸ ਓੜਕ ਓੜਕ ਪਾਲਕ ਤੇ ਵੇਦ ਕਹਿਣ ਇੱਕ ਵਾਕ, ਇਹ ਸਾਰਾ ਕੁਦਰਤ ਦਾ ਖੇਡ। ਇਸੇ ਲਈ ਹਜ਼ੂਰ ਸਿੰਘ ਜੀ ਪਰਮਾਤਮਾ ਨੇ ਦੂਜੀ ਕੁਦਰਤ ਸ਼ਕਤੀ ਨੂੰ, ਪ੍ਰਕਿਰਤੀ ਨੂੰ, ਮਾਇਆ ਨੂੰ ਪੈਦਾ ਕੀਤਾ ਹੈ, ਤੇ ਪਹਿਲਾਂ ਉਹ ਆਪ ਹੀ ਸੀ। ਇਸੇ ਲਈ ਉਸਨੂੰ ਅੱਗੇ ਸਾਰਾ ਸੰਸਾਰ ਹੁਣ ਵਿੱਚ ਆਇਆ ਹੈ। ਹਜ਼ੂਰ ਸਿੰਘ ਮੇਰਾ ਮਾਲਕ ਵਾਹਿਗੁਰੂ ਵੀ ਪਹਿਲਾਂ ਵੀ ਸੱਚਾ ਹੈ, ਹੁਣ ਵੀ ਸੱਚਾ ਹੈ, ਅਗਰ ਇਹ ਵੀ ਹਮੇਸ਼ਾ ਸੱਚਾ ਹੋਵੇਗਾ, ਜਿਸਨੇ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ ਹੈ।
ਨਾਨਕ ਸਦਾ ਫਿਰ ਰਾਵੇ ਆਪਣਾ, ਜਿਨ ਗੁਰ ਚਰਣੇ ਚਿੱਤ ਲਾਇਆ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜੀਵ ਰੂਪ ਪਿਛਲੀ ਹਮੇਸ਼ਾ ਲਈ ਉਸ ਪ੍ਰਤੀ ਪਰਮਾਤਮਾ ਦੇ ਆਨੰਦ ਨੂੰ ਮੰਨਦੀ ਹੈ, ਕਿਹੜੀ ਜਿਨ ਗੁਰ ਚਰਣੀ ਚਿੱਤ ਲਾਇਆ, ਜਿਸਨੇ ਗੁਰੂ ਚਰਨਾਂ ਦੇ ਨਾਲ ਆਪਣਾ ਚਿੱਤ ਜੁੜਿਆ ਹੋਵੇ। ਇਹਦਾ ਮਤਲਬ ਇਹ ਹੈ ਕਿ ਉਸ ਵਾਹਿਗੁਰੂ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਜੋ ਸਾਡੇ ਸਿੱਖੀ ਦਾ ਮੂਲ ਮੰਤਰ ਹੈ, ਉਹਦੇ ਵਿੱਚ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਪ੍ਰਸਾਦ ਸ਼ਬਦ ਲਿਖੇ, ਜਿਸਦਾ ਮਤਲਬ ਹੈ ਵੀ ਗੁਰੂ ਦੀ ਕਿਰਪਾ ਨਾਲ ਹੀ ਸਭ ਕੁਝ ਹੋਣਾ। ਜੇ ਨਾਮ ਜਪਣਾ ਤਾਂ ਵੀ ਗੁਰੂ ਦੀ ਕਿਰਪਾ ਦੇ ਨਾਲ ਹੀ ਜਪਿਆ ਜਾਂਦਾ ਹੈ। ਜੇ ਸੇਵਾ ਕਰਨੀ ਹੈ, ਭਗਤੀ ਕਰਨੀ ਹੈ, ਜੋ ਵੀ ਕੁਝ ਕਰਨਾ, ਗੁਰੂ ਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਅਸੀਂ ਕਰ ਸਕਦੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸਨੇ ਗੁਰੂ ਦੇ ਚਰਨਾਂ ਨਾਲ ਜਿਸ ਜੁੜਿਆ ਹੈ, ਉਹੀ ਜੀਵ ਰੂਪ ਇਸਤਰੀ ਹਰ ਵੇਲੇ ਉਸ ਪਤੀ ਪਰਮਾਤਮਾ ਦੇ ਆਨੰਦ ਨੂੰ ਮਾਣਦੀ ਹੈ।
ਫਿਰ ਪਾਇਆ ਬਾਦੜੀਏ ਅਣਦੇ ਸਹਜ ਮਤੇਰਾ।
ਸਤਿਗੁਰੂ ਸੱਚੇ ਪਾਤਸ਼ਾਹ ਫਿਰ ਦੂਸਰੀ ਪੌੜੀ ਦੇ ਵਿੱਚ ਉਚਾਰਨ ਕਰਦੇ ਹਨ, ਐ ਜੀਵ ਰੂਪ ਬਾਦੜੀਏ, ਐ ਜੀਵ ਰੂਪ ਇਸਤਰੀਏ, ਜਿਨ੍ਹਾਂ ਜੀਵ ਨੂੰ ਗੁਰਮੁਖ ਸਖੀਆਂ ਨੇ ਉਸ ਪ੍ਰਤੀ ਪਰਮਾਤਮਾ ਨੂੰ ਪਾਇਆ ਪ੍ਰਾਪਤ ਕਰ ਲਿਆ ਹੈ। ਅੰਦਰ ਸਾਹਿਬ ਦੇ ਬਾਕੀ ਰਾਮ ਹੇ ਪਹਿਲੋ ਰਾਤ ਦਿਨ ਉਸ ਵਾਹਿਗੁਰੂ ਦੇ ਪਿਆਰ ਦੀ ਮਸਤੀ ਵਿੱਚ, ਖੁਮਾਰੀ ਦੇ ਵਿੱਚ ਮਸਤ ਹੋਈਆਂ ਰਹੀਆਂ ਨੇ। ਉਹਨਾਂ ਨੂੰ ਹਮੇਸ਼ਾ ਹੀ ਚਾਰ ਚੜਿਆ ਰਹਿੰਦਾ ਹੈ, ਹਰ ਵੇਲੇ ਉਹਨਾਂ ਨੂੰ ਐਸਾ ਰੰਗ ਚੜਿਆ ਰਹਿੰਦਾ ਹੈ ਜਿਹੜਾ ਕਦੀ ਉਤਰਦਾ ਹੀ ਨਹੀਂ ਹੈ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇਵ ਬੁਝਾਏ। ਹਜ਼ੂਰ ਕਹਿੰਦੇ ਨੇ ਕਾਇਮ ਕਾਪਰ ਚੀਰ ਬਹੁ ਪਾਰੇ, ਹਰ ਰੰਗ ਰੰਗ ਨਾਲ ਬਹਿਸ ਭਾਗਾ। ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਪ੍ਰੇਮ ਦਾ ਰੰਗ ਚੜਾ ਦਿੰਦਾ, ਚਾਹੇ ਉਹਨਾਂ ਦੇ ਸਰੀਰ ਰੂਪੀ ਕੱਪੜੇ ਵੀ ਲੀਰੋ ਲੀਰ ਹੋ ਜਾਣ, ਪਰ ਉਹ ਰੰਗ ਕਦੀ ਉਤਰਦਾ ਨਹੀਂ ਹੈ। ਚਾਹੇ ਉਸਦੇ ਸਰੀਰ ਨੂੰ ਬੰਦ ਬੰਦ ਕੱਟਿਆ ਜਾਂਦਾ ਹੈ, ਚਾਹੇ ਉਸਦੇ ਸਰੀਰ ਨੂੰ ਆਰੇ ਦੇ ਨਾਲ ਚੀਰਿਆ ਜਾਂਦਾ ਹੈ, ਤੇ ਚਾਹੇ ਚਰਖੜੀਆਂ ਤੇ ਚੜਾ ਕੇ ਤੁੰਬਾ ਤੁੰਬਾ ਉਡਾਇਆ ਜਾਂਦਾ ਹੈ, ਤੇ ਚਾਹੇ ਦੇਗ ਦੇ ਵਿੱਚ ਉਬਾਲਿਆ ਜਾਂਦਾ ਹੈ, ਭਾਵੇਂ ਉਸ ਵਾਹਿਗੁਰੂ ਦੇ ਪਿਆਰ ਦੀ ਆਨੰਦ ਦੀ ਮਸਤੀ ਵਿੱਚ ਉਹ ਬਸ ਹੋਈ ਰਹਿੰਦੀ, ਮਗਨ ਹੋਈ ਰਹਿੰਦੀ
ਗੁਰਮਤੇ
ਪ੍ਰਵਾਨੇ ਨੇ ਉਸ ਜੀਵ ਨੂੰ ਪੇਸ਼ੀ ਨੂੰ ਗੁਰੂ ਦੀ ਮਰਜ਼ੀ ਨੂੰ ਧਾਰਨ ਕਰਨ ਦੇ ਨਾਲ ਮਨ ਦੇ ਵਿੱਚ ਆਨੰਦ ਪ੍ਰਗਟ ਹੋ ਗਿਆ। ਉਹ ਆਨੰਦ ਕਿਹੜਾ ਹੈ? ਜਦੋਂ ਉਸ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਦੀ ਦਾਰੀ ਹੁੰਦੀ ਹੈ। ਆਨੰਦ ਆਨੰਦ ਘਣਾ ਮੈਂ ਸੋ ਪ੍ਰਭ ਜੀਠਾ ਰਾਂ। ਉਹ ਆਨੰਦ ਉਹਨਾਂ ਗੁਰਮੁਖ ਸਤਿਆਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਗੁਰੂ ਦੀ ਕਿਰਪਾ ਹੁੰਦੀ ਹੈ। ਸਾਧੂ ਕਹਿੰਦੇ ਨੇ ਤਿਰ ਤਨ ਮੈਲ ਨਾ ਰਾਤੀ ਰਾਮ, ਜਿਹੜੀਆਂ ਜੀਵ ਨੂੰ ਪਿਸਤਰੀਆਂ ਗੁਰੂ ਦੀ ਮਤ ਨੂੰ ਧਾਰਨ ਕਰ ਰਹੀਆਂ ਨੇ ਤੇ ਫਿਰ ਉਹਨਾਂ ਨੂੰ ਵਾਹਿਗੁਰੂ ਦੇ ਦਰਸ਼ਨਾਂ ਦਾ ਘਣਾ ਆਨੰਦ ਪ੍ਰਾਪਤ ਹੋ ਜਾਂਦਾ ਤੇ ਉਹਨਾਂ ਦੇ ਤਨ ਦੇ ਅੰਦਰ ਇੱਕ ਰੱਤੀ ਭਰ ਵੀ ਮੈਲ ਡੇਰੀ, ਉਹਨਾਂ ਦਾ ਜੀਵਨ ਸੋਨੇ ਵਰਗਾ ਸ਼ੁੱਧ ਤੇ ਪਾਣੀ ਵਰਗਾ ਨਿਰਮਲ ਹੋ ਜਾਂਦਾ ਹੈ। ਜਿਵੇਂ ਪਾਣੀ ਦਾ ਵੀ ਇੱਕ ਐਸਾ ਸੁਭਾਵ ਹੈ ਜਿਹਦੇ ਵਿੱਚ ਪਾਣੀ ਨੂੰ ਮੈਲ ਨਹੀਂ ਲੱਗਦੀ, ਚਾਹੇ ਪਾਣੀ ਵਿੱਚ ਕੋਈ ਵੀ ਰੰਗ ਘੋਲਦੇ ਹੋ ਪਰ ਕੋਈ ਸਮੇਂ ਲਈ ਉਹਦੇ ਉੱਤੇ ਅਸਰ ਦਿਖਾਈ ਦਿੰਦਾ ਹੈ ਕਿ ਪਾਣੀ ਨੂੰ ਰੱਖ ਦਿਓ ਤੇ ਕੋਈ ਚੀਜ਼ ਮਿੱਟੀ ਹੋਵੇ ਰੰਗ ਹੋਵੇ ਉਹ ਆਪਣੇ ਆਪ ਹੀ ਹੇਠਾਂ ਬੈਠ ਜਾਂਦੀ, ਪਾਣੀ ਸਾਫ ਦਾ ਸਾਫ ਹੋ ਜਾਂਦਾ ਹੈ। ਇਸ ਲਈ ਉਹ ਪਾਣੀ ਵਾਂਗੂ ਨਿਰਮਲ ਤੇ ਸੋਨੇ ਵਾਂਗੂ ਉਹਦਾ ਜੀਵਨ ਸ਼ੁੱਧ ਹੋ ਗਿਆ ਜਿਸ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਗਈ।
ਹਰ ਪ੍ਰਭ ਰਾਤੀ ਮੇਰਾ ਪ੍ਰਭ ਮਿਲ ਮਿਲਾਏ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਉਸ ਜੀਵ ਨੂੰ ਪਿਸਤਰੀ ਦੇ ਟਾਂਗੇ ਅੰਦਰ ਇੱਕ ਰਾਤੀ ਦਾ ਸਹਿਮਤੀ ਭਰਵੀ ਅੰਤਿਕ ਭਰਵੀ ਮੈਲ ਨਹੀਂ ਰਹਿੰਦੀ। ਹਰ ਪ੍ਰਭ ਰਾਤੀ ਜਿਹੜੀ ਵਾਹਿਗੁਰੂ ਦੇ ਪ੍ਰਭ ਰੰਗ ਵਿੱਚ ਰੰਗੀ ਜਾਂਦੀ ਹੈ। ਮੇਰਾ ਪ੍ਰਭ ਮੇਲ ਮਿਲਾਇਓ, ਮੇਰਾ ਮਾਲਕ ਮੇਰਾ ਪਤੀ ਅਕਾਲ ਪੁਰਖ ਵਾਹਿਗੁਰੂ ਉਹਨੂੰ ਆਪਣੀ ਮੇਲ ਦੇ ਵਿੱਚ ਆਪ ਹੀ ਮਿਲਾ ਲੈਂਦਾ ਹੈ।
ਆਨੰਦ ਨਰਾਵੇ ਹਰ ਪ੍ਰਭ ਆਪਣਾ ਵਿੱਚ ਆਪ ਗਵਾਏ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਜੀਵ ਨੂੰ ਪ੍ਰੀਤੀ ਆਪਣੇ ਮਨ ਦੇ ਵਿੱਚੋਂ ਆਪਾ ਪਾਲ ਹੰਕਾਰ ਨੂੰ ਹਮੇ ਦੇ ਸੰਸਕਾਰ ਨੂੰ ਗਵਾ ਲੈਂਦੀ ਹੈ ਤੇ ਫਿਰ ਉਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਅੰਤਿਮ ਰਾਵੇ ਹਰ ਪ੍ਰਭ ਆਪਣਾ, ਉਹ ਫਿਰ ਆਪਣੇ ਮਾਲਕ ਪਤੀ ਦੇ ਆਨੰਦ ਨੂੰ ਹਮੇਸ਼ਾ ਲਈ ਮਾਣਦੀ ਰਹਿੰਦੀ ਹੈ।
ਗੁਰਮਤ ਪਾਇਆ ਸਹਜ ਮਿਲਾਇਆ ਆਪਣੇ ਪ੍ਰੀਤਮ ਰਾਤੀ।
ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਉਸ ਜੀਵ ਨੂੰ ਕਿਸੇ ਨੇ ਗੁਰਮਤ ਪਾਇਆ, ਗੁਰਮਤ ਨੂੰ ਪ੍ਰਾਪਤ ਕੀਤਾ ਤੇ ਜਿਸਨੇ ਗੁਰਮਤ ਨੂੰ ਪ੍ਰਾਪਤ ਕੀਤਾ ਉਹਨੂੰ ਸਹਿਜ ਮਿਲਾਇਆ। ਉਸ ਨੂੰ ਪਤੀ ਪ੍ਰਮਾਤਮਾ ਨੇ ਸਹਿਜ ਦਾ ਅਰਥ ਹੈ ਗਿਆਨ ਬਖਸ਼ਿਸ਼ ਕਰਕੇ, ਆਤਮਾ ਕਰਡੋਲ ਅਵਸਥਾ ਬਖਸ਼ਿਸ਼ ਕਰਕੇ ਉਸਨੂੰ ਆਪਣੇ ਨਾਲ ਮਿਲਾ ਲਿਆ ਹੈ ਆਪਣੇ ਪ੍ਰੀਤਮ ਰਾਜੇ। ਉਹ ਹੁਣ ਜੀਵ ਨੂੰ ਕਿਸੇ ਆਪਣੇ ਪਿਆਰੇ ਪਤੀ ਦੇ ਪ੍ਰੇਮ ਰੰਗ ਦੇ ਵਿੱਚ ਰੰਗੀ ਰਹਿੰਦੀ ਹੈ।
ਨਾਨਕ ਨਾਮ ਮੇਰਾ ਵਡਿਆਈ ਕਰਾਵੇ ਰੰਗ ਰਾਤੇ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਐ ਗੁਰਮੁਖੋ ਉਸ ਜੀਵ ਨੂੰ ਕਿਸਤਰੀ ਨੂੰ ਨਾਨਕ ਨਾਮ ਮੇਰਾ ਵਡਿਆਈ, ਨਾਮ ਰੂਪ ਵਡਿਆਈ ਪ੍ਰਾਪਤ ਹੁੰਦੀ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਸਭ ਤੋਂ ਵੱਡੀ ਵਡਿਆਈ ਨਾਮ ਦੀ ਹੈ, ਬਾਕੀ ਸਭ ਵਡਿਆਈਆਂ ਇਸ ਤੋਂ ਛੋਟੀਆਂ ਨੇ। ਇਸੇ ਲਈ ਤਾਂ ਹਜ਼ੂਰ ਨੇ ਫਰਮਾਇਆ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ, ਜੇ ਵਰਤ ਮੰਗੀ ਹੈ ਸਾਰੀ ਪਾਈ ਹੈ, ਜੇ ਨਾਮ ਜਿੱਤ ਲਾਈ ਹੈ। ਨਾਮ ਦੀ ਸਭ ਤੋਂ ਉੱਚੀ ਸੁੱਚੀ ਤੇ ਵੱਡੀ ਵਡਿਆਈ ਹੈ। ਜਦੋਂ ਕਿਸੇ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਫਿਰ ਉਹਨੂੰ ਦੁਨੀਆਂ ਦਾ ਰਾਗ ਭਾਗ ਵੀ ਮਿਲ ਜਾਂਦਾ ਹੈ ਤੇ ਮੁਕਤੀ ਵੀ ਪ੍ਰਾਪਤ ਹੋ ਜਾਂਦੀ, ਕਿਉਂਕਿ ਹਜ਼ੂਰ ਨੇ ਇਹ ਬਚਨ ਆਖੇ ਨੇ ਰਿਤ ਸਿੱਧ ਨਾਗਰਾ ਕੀਤਾ ਸੀ। ਰਿਤੀਆਂ ਸਿੱਧੀਆਂ ਵੀ ਨਾਮ ਦੀਆਂ ਦਾਤੀਆਂ ਨੇ। ਇਸ ਲਈ ਹਜ਼ੂਰ ਕਹਿੰਦੇ ਉਹਨਾਂ ਜੀਵ ਸਤੀਆਂ ਨੂੰ ਵੀ ਇਹ ਜਿਹੜੀ ਨਾਮ ਦੀ ਵਡਿਆਈ ਪ੍ਰਾਪਤ ਹੋ ਜਾਂਦੀ
ਹੈ।
ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਉਹਨਾਂ ਗੁਰਮੁਖਾਂ ਨੂੰ ਜੀਵ ਨੂੰ ਪਿਸਤਰੀਆਂ ਨੂੰ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਤਾਂ ਬਰਾਬਰ ਰੰਗ ਰਾਤੀ ਤੇ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰਤੀ ਹੋਈ ਹਮੇਸ਼ਾ ਉਸ ਪ੍ਰਭੂ ਪਤੀ ਦੇ ਆਨੰਦ ਨੂੰ ਮਾਣਦੀ ਹੈ। ਅਸਰ ਰਾਵੇ ਰੰਗ ਰਾਤੜੀ। ਸਾਧੂ ਕਹਿੰਦੇ ਜਿਹੜੀ ਜੀ ਨੂੰ ਪ੍ਰੇਮੀ ਵਾਹਿਗੁਰੂ ਪਤੀ ਦੇ ਰੰਗ ਪਿਆਰ ਦੇ ਵਿੱਚ ਰੰਗੀ ਜਾਂਦੀ ਹੈ ਤੇ ਫਿਰ ਉਹ ਪਤੀ ਪਰਮਾਤਮਾ ਵੀ ਉਸਨੂੰ ਰਾਵੇ ਦਾ ਅਰਥ ਹੈ ਖੁਸ਼ੀਆਂ ਤੇ ਆਨੰਦ ਬਖਸ਼ਿਸ਼ ਕਰਦਾ ਹੈ। ਤਿਲਕਾ ਮਹਿਲ ਚਮਕਾਇਆ ਰੰਗ ਕਿਉਂਕਿ ਉਸਨੇ ਉਸ ਪਤੀ ਪਰਮਾਤਮਾ ਦੇ ਮਹਿਲ ਨੂੰ ਵੀ ਪ੍ਰਾਪਤ ਕਰ ਲਿਆ। ਮਹਿਲ ਤੋਂ ਮੁਰਾਦ ਹੈ ਉਸਦੇ ਰਹਿਣ ਦੇ ਅਸਥਾਨ ਨੂੰ। ਵਾਹਿਗੁਰੂ ਕਿੱਥੇ ਰਹਿੰਦਾ ਹੈ? ਵੀ ਜਿੱਥੇ ਅਕਾਲ ਪੁਰਖ ਵਾਹਿਗੁਰੂ ਰਹਿੰਦਾ ਹੈ ਉਸਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਖੰਡ ਦਾ ਨਾਮ ਦਿੱਤਾ। ਸਤਖੰਡ ਵਚਨ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ। ਉਸ ਜੀਵ ਨੂੰ ਪੇਸ਼ਕਾਰ ਉਸ ਪਰਮਾਤਮਾ ਨੇ ਮਹਿਲ ਸਤਖੰਡ ਨੂੰ ਪ੍ਰਾਪਤ ਕੀਤਾ ਹੈ। ਇਸੇ ਲਈ ਉਸ ਪਿਆਰ ਦੇ ਰੰਗ ਵਿੱਚ ਰੰਗੀ ਹੋਈ ਹਮੇਸ਼ਾ ਲਈ ਉਸ ਪਤੀ ਪਰਮਾਤਮਾ ਦੇ ਆਨੰਦ ਨੂੰ ਮਾਣਦੀ ਰਹਿੰਦੀ ਹੈ।
ਅਤ ਨਿਰਮਲ ਦਾਤਾ ਜਿਨ ਵਿੱਚ ਹੋਇਆ ਭਗਵਾਇਆ
ਰਾਮ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਸੋ ਸਹੋ ਅਤ ਨਿਰਮਲ ਦਾਤਾ। ਉਹ ਸਹੋ ਦਾ ਅਰਥ ਹੈ ਸ਼ਵਰ ਪਤੀ। ਉਹ ਪਤੀ ਪਰਮਾਤਮਾ ਅਤੀ ਨਿਰਮਲ ਪਵਿੱਤਰ ਹੈ ਤੇ ਦਾਤਾ ਸਭ ਦਾਤਾ ਬਖਸ਼ਣ ਵਾਲਾ ਦਾਤਾ ਹੈ। ਮਿਲਦਾ ਕਿਸਨੂੰ ਹੈ ਜੀ ਮਿਸਨੂੰ ਆਪ ਗੁਆਇਆ ਰਾਮ। ਇਹ ਭਾਈ ਜਿਸ ਜੀ ਨੂੰ ਕੇਸਰੀ ਨੇ ਆਪਣੇ ਨਾਗੇ ਵਿੱਚੋਂ ਆਪਾ ਭਾਵ ਖੁਦੀ ਦਾ ਭਾਵ ਹਮੇ ਹੰਕਾਰ ਦਾ ਸੰਕਲਪ ਜਿਸਨੇ ਦੂਰ ਕਰ ਦਿੱਤਾ ਹੈ ਤੇ ਉਸੇ ਜੀ ਨੂੰ ਕੇਸਰੀ ਨੂੰ ਪਤੀ ਪਰਮਾਤਮਾ ਮਿਲਦਾ ਹੈ।
ਵਿੱਚ ਮੋਹ ਚੁਕਾਇਆ ਜਾਂ ਹਰ ਪਾਇਆ
ਜਿਸਨੇ ਆਪਣੇ ਮਨ ਦੇ ਵਿੱਚੋਂ ਮੋਹ ਨੂੰ ਚੁਕਾ ਦਿੱਤਾ। ਜਿਹਦੀ ਇਸਤਰੀ ਆਪਣੇ ਪਿਛਲੇ ਪੇਕੇ ਘਰ ਦਾ ਮੋਹ ਤਿਆਗ ਦੇਵੇ ਤੇ ਫਿਰ ਉਹ ਆਪਣੇ ਪਤੀ ਦੇ ਘਰ ਦੇ ਵਿੱਚ ਪੂਰਨ ਸੁਖ ਪ੍ਰਾਪਤ ਕਰਦੀ ਹੈ। ਸਾਧੂ ਕਹਿੰਦੇ ਉਹ ਸਤੀ ਪਰਮਾਤਮਾ ਦੇ ਮਨ ਦੇ ਵਿੱਚ ਉਹੀ ਜੀਵ ਨੂੰ ਪੇਸ਼ਰੀ ਪਾਈ ਹੈ ਜਿਸਨੇ ਸੰਸਾਰ ਰੂਪੀ ਪੇਕੇ ਘਰ ਦਾ ਆਪਣੇ ਮਨ ਦੇ ਵਿੱਚੋਂ ਮੋਹ ਚੁਕਾ ਦਿੱਤਾ ਹੈ। ਤੇ ਜਦੋਂ ਕੋਈ ਮੋਹ ਚੁਕਾ ਦਿੰਦਾ ਹੈ ਤੇ ਫਿਰ ਜਾਂ ਹਰ ਪਾਇਆ ਫਿਰ ਉਹ ਵਾਹਿਗੁਰੂ ਪਰਮੇਸ਼ਰ ਪਤੀ ਦੇ ਮਨ ਨੂੰ ਵੀ ਪਾ ਜਾਂਦਾ ਹੈ।
ਮਨ ਜਨ ਗੁਣ ਕਹਾਣੀ
ਗੁਰਮੁਖ ਸਤੀ ਹੈ ਫਿਰ ਉਹਦੀ ਅਵਸਥਾ ਕਿਹੋ ਜਿਹੀ ਬਣ ਜਾਂਦੀ ਹੈ? ਹਜ਼ੂਰ ਕਹਿੰਦੇ ਜਿਹੜੀ ਗੁਰਮੁਖ ਜੀ ਨੂੰ ਪਿਛਰੀ ਹੈ ਅੰਦਰ ਗੁਣ ਗਾਵੇ ਸਾਜੇ ਉਹ ਰਾਤ ਦਿਨ ਉਹ ਸੱਚੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੀ ਹੈ। ਭਾਵ ਜਿਹੜੀ ਸੁਹਾਗਣ ਹੁੰਦੀ ਹੈ ਉਹਦੇ ਮੂੰਹੋਂ ਆਪਣੇ ਪਤੀ ਦੀ ਹਮੇਸ਼ਾ ਦੀ ਤਾਰੀਫ ਨਿਕਲਦੀ ਹੈ। ਉਹ ਆਪਣੇ ਪਤੀ ਦੀ ਪ੍ਰਸ਼ੰਸਾ ਕਰਦੀ ਹੈ ਤੇ ਕੋਈ ਇਹੋ ਜਿਹੀਆਂ ਹੁੰਦੀਆਂ ਨੇ ਮੂੰਹ ਮੂਹਰੇ ਤਾਰੀਫ ਕਰਨੀ ਪਿੱਛੋਂ ਫਿਰ ਉਹ ਬੁਰਾ ਭਲਾ ਵੀ ਆਪਦੀਆਂ ਨੇ। ਪਰ ਹਜ਼ੂਰ ਕਹਿੰਦੇ ਜਿਹੜੀਆਂ ਗੁਰਮੁਖ ਸੱਚੀਆਂ ਸੁਹਾਗਣਾਂ ਹਨ ਉਹ ਹਮੇਸ਼ਾ ਲਈ ਵਾਹਿਗੁਰੂ ਦੇ ਸੱਚੇ ਗੁਣਾਂ ਨੂੰ ਗਾਉਂਦੀਆਂ ਰਹਿੰਦੀਆਂ। ਕਦੇ ਅਕਥ ਕਹਾਣੀ ਕਿ ਫਿਰ ਉਸ ਪਰਮੇਸ਼ਰ ਦੀ ਜੋ ਪ੍ਰੇਮ ਦੀ ਕਹਾਣੀ ਅਕਥ ਹੈ ਉਸਨੂੰ ਹਮੇਸ਼ਾ ਲਈ ਕਥਨ ਕਰਦੀਆਂ ਰਹਿੰਦੀਆਂ ਕਿਉਂਕਿ ਸਤਿਗੁਰੂ ਦੇ ਬਚਨ ਅਕਥ ਕਹਾਣੀ ਪ੍ਰੇਮ ਦੀ। ਕੋਈ ਗੁਰਮੁਖ ਆਖਿਆ ਆਏ ਉਹ ਉਸ ਵਾਹਿਗੁਰੂ ਦੇ ਪ੍ਰੇਮ ਦੀਆਂ ਅਕਥ ਕਹਾਣੀਆਂ ਵੀ ਉਹ ਕਥਨ ਕਰਦੀਆਂ ਨੇ। ਠੀਕ ਹੈ ਭਾਵੇਂ ਠੀਕ ਹੈ ਉਹ ਵਾਹਿਗੁਰੂ ਦੀ ਕਥਾ ਦੀਆਂ ਕਹਾਣੀਆਂ ਵੀ ਉਚਾਰਨ ਕਰਦੇ ਨੇ ਸਾਖੀਆਂ ਵੀ ਉਚਾਰਨ ਕਰਕੇ ਦੱਸਦੇ ਨੇ ਪਰ ਜਿਹੜਾ ਉਹਨਾਂ ਨੂੰ ਅੰਦਰੋਂ ਆਨੰਦ ਪ੍ਰਾਪਤ ਹੁੰਦਾ ਹੈ ਉਸ ਬਾਰੇ ਵੀ ਕੁਝ ਵੀ ਦੱਸ ਸਕਦੇ ਕਿਉਂਕਿ ਉਹ ਹੈ ਹੀ ਅਵਸਥਾ ਅਕਥ। ਕਹੋ ਕਬੀਰ ਗੁੰਗੇ ਗੁਣ ਖਾਇਆ ਪੁੱਛੇ ਤੇ ਕਿਆ ਕਹੀ ਹੈ। ਕਿਸੇ ਗੁੰਗੇ ਆਦਮੀ ਨੂੰ ਗੁੜ ਖਵਾ ਦਿਓ ਬਾਅਦ ਵਿੱਚ ਉਸਨੂੰ ਪੁੱਛੋ ਵੀ ਗੱਲ ਕਿੰਨਾ ਤੈਨੂੰ ਸਵਾਦ ਲੱਗੀ ਹੈ ਕਿੰਨਾ ਮਿੱਠਾ ਲੱਗਿਆ ਹੈ ਉਹ ਕੁਝ ਨਹੀਂ ਦੱਸ ਸਕਦਾ। ਉਹਦੀ ਚਿਹਰੇ ਦੀ ਮੁਸਕਰਾਹਟ ਉਹਦੇ ਹਾਵ ਭਾਵ ਦੱਸਣਗੇ ਵੀ ਹਾਂ ਇਸ ਨੂੰ ਬਹੁਤ ਮਿੱਠਾ ਲੱਗਿਆ ਹੈ। ਇਸੇ ਤਰ੍ਹਾਂ ਦੇ ਵਾਹਿਗੁਰੂ ਦੇ ਪਿਆਰੇ ਨੇ ਉਹ ਭਾਵੇਂ ਰਾਤ ਦਿਨ ਵਾਹਿਗੁਰੂ ਦੇ ਗੁਣ ਵੀ ਗਾਉਂਦੇ ਨੇ ਉਸ ਵਾਹਿਗੁਰੂ ਦੀ ਪ੍ਰੇਮ ਦੀ ਕਥਾ ਨੂੰ ਵੀ ਉਚਾਰਨ ਕਰਦੇ ਨੇ
ਪਰ ਜੋ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ ਜਿਹੜਾ ਹੀ ਪ੍ਰਵਾਨ ਉਸ ਨੂੰ ਉਹ ਆਪ ਹੀ ਅਨੁਭਵ ਕਰਦੇ ਹਨ।
ਯੁਗ ਚੜ ਸਚਾ ਇੱਕ ਵਰਤ ਬਿਨ ਗੁਰਖ ਨਾ ਪਾਇਆ।
ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਗੁਰਮੁਖ ਉਹ ਅਕਾਲ ਪੁਰਖ ਵਾਹਿਗੁਰੂ ਜੋ ਸੱਚਾ ਪਤੀ ਹੈ ਉਹ ਚਾਰੇ ਯੁਗਾਂ ਦੇ ਵਿੱਚ ਇੱਕੋ ਹੀ ਵਰਤਦਾ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਹੈ ਆਦੇਸ਼ ਕਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੋ ਜੋ ਇੱਕੋ ਵੇਸ਼ ਰੁੱਤਾਂ ਬਦਲਦੀਆਂ ਨੇ ਪਰ ਸੂਰਜ ਦਾ ਇੱਕ ਹੀ ਰਹਿੰਦਾ। ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਦੇ ਕੇ ਇਸੇ ਵੇਸ਼ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਸਾਰੇ ਯੁਗਾਂ ਯੁਗਾਂ ਦੇ ਵਿੱਚ ਇੱਕੋ ਹੀ ਵਰਤਦਾ ਹੈ ਪਰ ਹਜ਼ੂਰ ਕਹਿੰਦੇ ਬਿਨ ਗੁਰੂ ਕਿਨੇ ਨਾ ਪਾਇਆ ਯਾਦ ਤੋਂ ਬਿਨਾਂ ਗੁਰੂ ਦੀ ਕਿਰਪਾ ਤੋਂ ਕਿਸੇ ਨੇ ਵੀ ਉਹਨੂੰ ਪ੍ਰਾਪਤ ਨਹੀਂ ਕੀਤਾ ਨਾ ਪਹਿਲਾਂ ਨਾ ਹੁਣ ਨਾ ਕਦੀ ਫੇਰ ਕੋਈ ਉਸਨੂੰ ਪ੍ਰਾਪਤ ਕਰੇਗਾ। ਭਾਵ ਜਿਹੜੇ ਗੁਰੂ ਰਾਹੀਂ ਉਸ ਵਾਹਿਗੁਰੂ ਦੀ ਤਲਾਸ਼ ਕਰਦੇ ਨੇ ਉਹਨਾਂ ਨੂੰ ਹੀ ਉਹ ਮਿਲਦਾ ਹੈ ਜੋ ਕਿ ਆਪਣੇ ਆਪ ਤੇ ਯਤਨ ਕਰੇ ਤਾਂ ਉਸਨੂੰ ਕਦੀ ਵੀ ਉਹ ਪ੍ਰਮਾਤਮਾ ਮਿਲ ਨਹੀਂ ਸਕਦਾ।
ਨਾਨਕ ਰੰਗ ਰੰਗ ਰਾਤੀ ਜਿਨ ਹਰ ਸ਼ਕਤੀ ਚਾਇਆ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨਾਨਕ ਰੰਗ ਰੰਗਾ ਰੰਗ ਰਾਤੀ ਜਿਹੜੀ ਜੀਵ ਨੂੰ ਬਿਸਤਰੀ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗੀ ਗਈ ਹੈ ਇਧਰੋਂ ਹਮੇਸ਼ਾ ਲਈ ਵਾਹਿਗੁਰੂ ਦੇ ਪ੍ਰੇਮ ਦੇ ਮਿਲਾਪ ਦੇ ਆਨੰਦ ਨੂੰ ਵੀ ਮਾਣਦੀ ਹੈ ਉਹ ਕਿਹੜੀ ਹੈ ਜਿਹਨ ਹਰ ਚੇਤੀ ਚਿੱਤ ਲਾਇਆ। ਜਿਸਨੇ ਉਸ ਪਤੀ ਪਰਮਾਤਮਾ ਦੇ ਨਾਲ ਉਸ ਅਵਨਾਸ਼ੀ ਪਤੀ ਅਵਨਾਸ਼ੀ ਅਕਾਲ ਪੁਰਖ ਦੇ ਨਾਲ ਆਪਣਾ ਚਿੱਤ ਜੁੜਿਆ ਹੋਇਆ ਹੈ ਉਹ ਜੀਵ ਨੂੰ ਬੇਸੀ ਹਮੇਸ਼ਾ ਲਈ ਉਸਦਾ ਆਨੰਦ ਮਾਣਦੀ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰੂ ਕੋ ਉਸ ਜੀਵ ਨੂੰ ਕਾਮਨ ਇਸਤਰੀ ਦੇ ਮਨ ਦੇ ਵਿੱਚ ਸੁਹਿਰੜਾ ਹਮੇਸ਼ਾ ਲਈ ਆਨੰਦ ਪ੍ਰਗਟ ਹੋ ਗਿਆ। ਸੁਹਿਰੜਾ ਦਾ ਅਰਥ ਹੈ ਵੀ ਜਦੋਂ ਘਰ ਦੇ ਵਿੱਚ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ ਤੇ ਫਿਰ ਸਾਰਾ ਘਰ ਦਾ ਮਾਹੌਲ ਆਨੰਦਮਈ ਬਣ ਜਾਂਦਾ। ਹਜ਼ੂਰ ਕਹਿੰਦੇ ਉਸ ਜੀਵ ਨੂੰ ਇਸਤਰੀ ਨੇ ਆਪਣੇ ਮਨ ਦੇ ਵਿੱਚ ਹੀ ਉਸ ਆਨੰਦ ਨੂੰ ਪ੍ਰਾਪਤ ਕੀਤਾ ਹੈ। ਸੱਜਣ ਮੇਰੇ ਪਿਆਰੇ ਰਾਮ ਹੇ ਪਾਰੀ ਉਹਨੂੰ ਪਿਆਰੇ ਸੱਜਣ ਸੱਜਣ ਸੱਚਾ ਪਾਤਸ਼ਾਹੋ ਸ਼ਿਰ ਸਾਹਮਣ ਦਾ ਚਾਹੋ ਜਿਸ ਪਾਸ ਘਰਿਆ ਸੁਹੀਆਂ ਸਭਨਾ ਦਾ ਵੇ ਚਾਹੋ ਸੱਜਣ ਤੇ ਨਾਲ ਮੈਂ ਚਾਲਿਆਂ ਨਾਲ ਜਨਾਨ ਉਹ ਸੱਜਣ ਅਕਾਲ ਪੁਰਖ ਵਾਹਿਗੁਰੂ ਜੀ ਉਸ ਨੂੰ ਮਿਲ ਗਏ ਹਨ।
ਗੁਰਮਤੀ ਮਨ ਨਿਰਮਲ ਹੋਆ ਹਰ
ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਹਨ ਗੁਰੂ ਕੋ ਗੁਰਮਤ ਨੂੰ ਧਾਰਨ ਕਰਕੇ ਉਸ ਜੀਵ ਨੂੰ ਕਿਸ ਚੀਜ਼ ਦਾ ਮਨ ਵੀ ਨਿਰਮਲ ਹੋ ਗਿਆ। ਮਨ ਨੂੰ ਨਿਰਮਲ ਕਰਨਾ ਬਹੁਤ ਔਖਾ ਹੈ ਪਰ ਜਦੋਂ ਗੁਰੂ ਦੀ ਮਤ ਨੂੰ ਅਸੀਂ ਧਾਰਨ ਕਰ ਲਈਏ ਤੇ ਫਿਰ ਮਨ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ। ਇਸੇ ਲਈ ਹਜ਼ੂਰ ਨੇ ਸਾਨੂੰ ਇਹੀ ਪ੍ਰੇਰਣਾ ਕੀਤੀ ਹੈ ਗੁਰ ਕੀ ਮਤ ਤੋਂ ਲੇਹ ਤੇ ਅੰਨੇ ਪਲਕ ਬਿਨਾਂ ਬਹੁਤ ਡੁੱਬੇ ਸਿਆਨੇ ਫਿਰ ਗੁਰੂ ਦੀ ਮਤ ਨੂੰ ਧਾਰਨ ਕਰੋ। ਪਰ ਇਹਦੇ ਨਾਲ ਨਾਲ ਇੱਕ ਹੋਰ ਵੀ ਗੱਲ ਹਜ਼ੂਰ ਨੇ ਸਾਨੂੰ ਸਮਝਾਈ ਹੈ ਮਨ ਕੀ ਮਤ ਤਿਆਗ ਹੋਗਾ ਤੂੰ ਇਹ ਬਾਤ ਕਠਿਨੀ ਜੇ ਤੁਸਾਂ ਗੁਰੂ ਦੀ ਮਤ ਨੂੰ ਧਾਰਨ ਕਰਨਾ ਹੈ ਤੇ ਉਸ ਤੋਂ ਪਹਿਲਾਂ ਮਨ ਦੀ ਮਤ ਨੂੰ ਵੀ ਛੱਡਣਾ ਪਵੇਗਾ। ਜੇ ਮਨ ਦੀ ਮਤ ਨੂੰ ਛੱਡਾਂਗੇ ਗੁਰੂ ਦੀ ਮਤ ਕਿਵੇਂ ਆਵੇਗੀ। ਮਨ ਦੀ ਮਤ ਨੂੰ ਛੱਡੋ ਫਿਰ ਗੁਰੂ ਦੀ ਮਤ ਨੂੰ ਧਾਰਨ ਕਰੋ ਫਿਰ ਮਨ ਨਿਰਮਲ ਹੋਵੇਗਾ। ਸਾਧੂ ਕਹਿੰਦੇ ਉਸ ਜੀਵ ਨੂੰ ਪਿਸਤਰੀ ਨੇ ਗੁਰਮਤ ਨੂੰ ਧਾਰਨ ਕੀਤਾ ਤੇ ਹਰ ਰਾਜਾ ਉਹ ਧਾਰੇ ਰਾਮ ਉਸ ਵਾਹਿਗੁਰੂ ਦੇ ਨਾਮ ਨੂੰ ਉਸ ਵਾਹਿਗੁਰੂ ਦੇ ਚਰਨਾਂ ਦੇ ਧਿਆਨ ਨੂੰ ਉਹਨੇ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ। ਇਸੇ ਲਈ ਉਹਦਾ ਮਨ ਨਿਰਮਲ ਹੋ ਗਿਆ ਹੈ। ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਸੰਤੇਤ ਤੇ ਗੁਰਮੁਖਾਂ ਦੀ ਐਸੀ ਅਵਸਥਾ ਹੁੰਦੀ ਹੈ।
ਹਰ ਰੱਖਿਆ ਔਰ ਧਾਰੇ ਆਪਣਾ ਕਾਰਜ ਸਵਾਰੇ ਗੁਰਮਤ ਸਤੀ ਹਰ ਜਾਤਾ
ਧੰਨੀ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਤਮਾ ਨੇ ਗੁਰਮੁਖੋ ਹਰ ਰਾਖਿਆ ਉਤਾਰੀ ਉਹਨਾਂ ਜੀਵ ਰੂਪ ਸਖੀਆਂ ਨੇ ਉਸ ਪਤੀ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਆਪਣੇ ਹਿਰਦੇ ਲਈ ਧਾਰਨ ਕਰਕੇ ਰੱਖਿਆ ਤੇ ਆਪਣਾ ਕਾਰਜ ਸਵਾਰੇ ਉਹ ਆਪਣੀ ਮੁਕਤੀ ਦੇ ਕਾਰਜ ਨੂੰ ਵੀ ਉਹਨਾਂ ਨੇ ਸਵਾਰਿਆ ਹੈ ਕਿਉਂ ਗੁਰਮਤੀ ਹਰ ਜਾਤਾ ਉਹਨਾਂ ਨੇ ਪਹਿਲਾਂ ਗੁਰਮਤ ਨੂੰ ਧਾਰਨ ਕੀਤਾ ਤੇ ਗੁਰਮਤ ਨੂੰ ਧਾਰਨ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ ਤਾਂ ਉਸਦੀ ਜਾਣਕਾਰੀ ਔਰ ਉਸਦੀ ਸੋਝੀ ਉਹਦੀ ਗਿਆਨ ਹਾਸਲ ਕਰ ਲਈ ਹੈ।
ਪਰਿਤਮਾ ਮੋਹਿ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਉਸ ਪਿਆਰੇ ਪ੍ਰੀਤਮ ਉਸ ਪਿਆਰੇ ਪਤੀ ਅਕਾਲ ਪੁਰਖ ਨੇ ਸਾਡੇ ਮਨ ਨੂੰ ਮੋਹਿਤ ਕਰ ਲਿਆ ਹੈ। ਪਾਇਆ ਕਰਮ ਵਿਧਾਤਾ ਤੇ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਕਰਮ ਵਿਧਾਤਾ ਕਹਿੰਦੇ ਨੇ ਜੋ ਕਰਮਾਂ ਅਨੁਸਾਰ ਸਾਰੇ ਜੀਵਾਂ ਨੂੰ ਫਲ ਦਿੰਦੇ। ਕਰਮ ਅਸੀਂ ਕਰਦੇ ਹਾਂ ਪਰ ਜਿਹੜਾ ਉਹਦਾ ਫਲ ਹੈ ਨਾ ਉਹ ਪਰਮਾਤਮਾ ਸਾਨੂੰ ਦਿੰਦਾ। ਕਈ ਵਾਰ ਸਾਨੂੰ ਇਹ ਵੀ ਭੁਲੇਖਾ ਲੱਗ ਜਾਂਦਾ ਹੈ, ਕਈ ਲੋਕ ਕਹਿ ਦਿੰਦੇ ਵੀ ਕਰੇ ਕਰਾਵੇ ਆਪੇ ਆਪ, ਵੀ ਉਹ ਪਰਮਾਤਮਾ ਹੀ ਸਭ ਕੁਛ ਕਰਦਾ ਕਰਾਉਂਦਾ, ਇਸ ਬੰਦੇ ਦੇ ਹੱਥ ਪਾਸ ਦਾ ਕੁਝ ਹੈ ਹੀ ਨਹੀਂ। ਵੀ ਭਾਵੇਂ ਠੀਕ ਹੈ ਕਰਮ ਕਰਾਉਣ ਵਾਲਾ ਉਹ ਪਰਮਾਤਮਾ ਹੈ ਪਰ ਉਹ ਕਰਨ ਦੀ ਜ਼ਿੰਮੇਦਾਰੀ ਆਪਣੇ ਦੇਣੀ ਨਹੀਂ, ਉਹ ਸਾਡੇ ਲਈ ਛੱਡ ਦਿੰਦਾ। ਕੋਈ ਚੰਗਾ ਕਰੇ ਕੋਈ ਮਾੜਾ ਕਰੇ ਉਹਦੀ ਬਦਨਾਮੀ ਜਾਂ ਉਹਦੀ ਪ੍ਰਸੰਨਤਾ ਉਹਨੂੰ ਹੀ ਮਿਲਦੀ ਹੈ, ਪਰਮਾਤਮਾ ਦੇ ਨਹੀਂ ਕੁਛ ਉਹਦਾ ਸਾਂਝੀਵਾਲ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਪਰਮਾਤਮਾ ਕਰਮ ਵਿਧਾਤਾ ਹੈ, ਕਰਮ ਅਨੁਸਾਰ ਫਲ ਦੇਣ ਵਾਲਾ ਹੈ ਕਿ ਉਹ ਪਤੀ ਪਰਮਾਤਮਾ ਉਹਨਾਂ ਨੂੰ ਹੀ ਪ੍ਰਾਪਤ ਹੋਇਆ ਜਿਹਨਾਂ ਨੇ ਗੁਰਮਤ ਨੂੰ ਧਾਰਨ ਕੀਤਾ ਤੇ ਜਿਹਨਾਂ ਨੂੰ ਮਿਲ ਗਿਆ ਫਿਰ ਉਹਨਾਂ ਦੇ ਮਨ ਨੂੰ ਮੋਹਿਤ ਕਰ ਲੈਂਦਾ ਹੈ।
ਸਤਿਗੁਰ ਸਹਿਬ ਸਦਾ ਸੁਖ ਪਾਇਆ ਹਰ ਸਿਆ ਮਨ ਮੁਰਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ ਉਹਨਾਂ ਗੁਰਮੁਖ ਸਤਿਆਂ ਨੇ ਸਤਿਗੁਰੂ ਦੀ ਸੇਵਾ ਕਰਕੇ ਸਦਾ ਸੁਖ ਪਾਇਆ, ਸਦਾ ਲਈ ਸੁਹਾਗ ਦਾ ਸੁਖ ਪ੍ਰਾਪਤ ਕਰ ਲਿਆ। ਉਹ ਕਿਵੇਂ ਹਰ ਵਸਿਆ ਮਨ ਮੁਰਾਰੇ ਤੇ ਉਹਨਾਂ ਗੁਰਮੁਖ ਸਤਿਆਂ ਦੇ ਮਨ ਦੇ ਵਿੱਚ ਮੁਰਾਰੇ ਜਿਹੜਾ ਮੁੜ ਰਹਿਣ ਦਾ ਵੈਰੀ ਕੌਣ ਹੈ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੇ ਮਨ ਦੇ ਵਿੱਚ ਆਪ ਆ ਕੇ ਵਸ ਗਿਆ। ਜਦੋਂ ਵਾਹਿਗੁਰੂ ਪਰਮੇਸ਼ਰ ਆਪ ਹੀ ਕਿਸੇ ਦੇ ਘਰ ਦੇ ਵਿੱਚ ਆ ਕੇ ਵਸ ਜਾਵੇ ਤੇ ਉਹਨੂੰ ਸਦਾ ਲਈ ਸੋਖੀ ਸੁਖ ਆਨੰਦ ਹੀ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਮੈਂ ਲਈ ਗੁਰ ਆਪਣਾ ਗੁਰ ਕੈ ਸ਼ਬਦ ਸਵਾਰੇ।
ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਾਰ ਬਾਰ ਜੋ ਗੁਰਮੁਖ ਦਾ ਸਿਧਾਂਤ ਹੈ ਮੇਰੀ ਗੁਰੂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੁੰਦਾ ਹੈ ਸਾਨੂੰ ਸਮਝਾ ਰਹੇ ਹਨ। ਗੁਰੂ ਜੀ ਦੇ ਨਾਮ ਸੁਮੇਲ ਦੇ ਗੁਰੇ ਆਪਣੇ ਆਪਣੇ ਗੁਰੂ ਨੇ ਕਿਰਪਾ ਕਰਕੇ ਉਸ ਜੀਵ ਨੂੰ ਪਿਤਰੀ ਨੂੰ ਮੇਲ ਲਈ ਪਹਿਲਾਂ ਆਪਣੇ ਨਾਲ ਮੇਲਿਆ ਤੇ ਆਪਣੇ ਨਾਲ ਮੇਲ ਕੇ ਫਿਰ ਸਾਨੂੰ ਉਸ ਪਤੀ ਪਰਮਾਤਮਾ ਦੇ ਨਾਲ ਵੀ ਮਿਲਾ ਦਿੱਤਾ। ਗੁਰੂ ਨੇ ਆਪਣੇ ਨਾਲ ਕਿਹੜੀ ਜੀਵ ਨੂੰ ਕਿਸੇ ਨੂੰ ਮਿਲਿਆ ਹੈ ਜਿਸਨੇ ਗੁਰੂ ਦੇ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਸਵਾਰਿਆ ਹੈ, ਕਿਉਂਕਿ ਗੁਰੂ ਦੇ ਸ਼ਬਦ ਦੁਆਰਾ ਹੀ ਸਾਡੇ ਜੀਵਨ ਦਾ ਜਿਹੜਾ ਮਿਆਰ ਉੱਚਾ ਹੁੰਦਾ। ਜੇ ਅਸੀਂ ਗੁਰੂ ਦੇ ਸ਼ਬਦ ਨੂੰ ਨਾ ਕਮਾਈਏ, ਗੁਰੂ ਦਾ ਉਪਦੇਸ਼ ਸਾਡੇ ਮਨ ਦੇ ਵਿੱਚ ਨਾ ਬਸੇ ਤੇ ਫਿਰ ਕਦੇ ਵੀ ਸਾਡਾ ਜੀਵਨ ਸਵਰ ਨਹੀਂ ਕਰਦਾ। ਤੇ ਜਿਹੜਾ ਆਪਣੇ ਜੀਵਨ ਨੂੰ ਸਵਾਰ ਜਾਵੇ ਨਾ ਪਤੀ ਪਰਮਾਤਮਾ ਵੀ ਉਹਨੂੰ ਆ ਕੇ ਮਿਲਦਾ। ਬਾਬਾ ਫਰੀਦ ਜੀ ਨੇ ਬੜੀ ਤਪੱਸਿਆ ਕੀਤੀ, ਇੱਕ ਦਿਨ ਬੜੇ ਵੈਰਾਗ ਬੈਠੇ ਸਨ ਤੇ ਉਸ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਕੁਝ ਉਪਾਲਾਂ ਵੀ ਦੇ ਰਹੇ ਸਨ ਕਿ ਹੁਣ ਜੇ ਸਰੀਰ ਵੀ ਇੰਨਾ ਗਲਤ ਹੋ ਗਿਆ ਕੁਛ ਕਰਨ ਯੋਗਾ ਨਹੀਂ ਰਿਹਾ ਤੇ ਤੁਹਾਡੇ ਦਰਸ਼ਨਾਂ ਦੀ ਬੜੀ ਸਿੱਖ ਹੈ ਪਰ ਕਦੋਂ ਤੁਸੀਂ ਮੈਨੂੰ ਮਿਲੋਗੇ ਇਸਦੇ ਬਾਰੇ ਮੈਨੂੰ ਕੁਝ ਹੀ ਪਤਾ ਨਹੀਂ। ਆਕਾਸ਼ ਬਾਣੀ ਹੋਈ ਕੀ ਆਖਿਆ ਉਸ ਅਕਾਲ ਪੁਰਖ ਨੇ, ਫਰੀਦਾ ਆਪ ਸਵਾਰਿਆ ਮੈਂ ਮਿਲਿਆ, ਮੈਂ ਮਿਲਿਆ ਦੁੱਖ ਹੋਏ, ਜੇ ਤੂੰ ਮੇਰਾ ਹੋਏ ਨਹਿ ਸਭ ਜਗ ਤੇਰਾ ਹੋਏ। ਇਹ ਫੇਰ ਜੇ ਤੂੰ ਚਾਹੁੰਦਾ ਕਿ ਮੈਂ ਤੈਨੂੰ ਆ ਕੇ ਮਿਲਾਂ ਤੇ ਤੂੰ ਆਪਣੇ ਜੀਵਨ ਨੂੰ ਸਵਾਰ। ਤੇ ਜੀਵਨ ਕਿਵੇਂ ਸਵਰਦਾ? ਗੁਰੂ ਦਾ ਸ਼ਬਦ ਸਵਾਰੇ, ਗੁਰੂ ਦੇ ਸ਼ਬਦ ਦੁਆਰਾ ਹੀ ਜੀਵਨ ਸਵਰਦਾ ਹੈ। ਸਤਿਗੁਰੂ ਦੇ ਬਚਨ ਬਿਨ ਸ਼ਬਦ ਆਚਾਰ ਨਾ ਕਿਹੀ ਪਾਇਆ। ਜਿੰਨਾ ਚਿਰ ਤੱਕ ਗੁਰੂ ਸ਼ਬਦ ਦਾ ਉਪਦੇਸ਼ ਸਾਡੇ ਨਾਂਡੇ ਵਿੱਚ ਨਹੀਂ ਵੱਸਦਾ, ਤੇ ਉਨਾ ਚਿਰ ਤੱਕ ਸੁੱਚਾ ਸੁੱਚਾ ਇਤਲਾਕ ਜੋ ਗੁਰਸਿੱਖ ਦਾ ਹੋਣਾ ਚਾਹੀਦਾ, ਏਕਾ ਨਾਲੀ ਜਸੀ ਹੋਏ ਪਰ ਨਾਲੀ ਦੀ ਭੈਣ ਵਿਖਾਣਾ, ਦੇਰ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਰਾਣੇ, ਤੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਹੀ ਅਸੀਂ ਐਸੇ ਉੱਚੇ ਸੁੱਚੇ ਆਚਾਰ ਨੂੰ ਪ੍ਰਾਪਤ ਕਰ ਸਕਦੇ ਹਾਂ। ਤੇ ਜਿਸਨੇ ਗੁਰੂ ਦੇ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਸਵਾਰ ਲਿਆ, ਤੇ ਹਰਗੁਰੂ ਕਹਿੰਦੇ ਉਹਨੂੰ ਹੀ ਗੁਰੂ ਨੇ ਆਪਣੇ ਨਾਲ ਮਿਲਾਇਆ, ਤੇ ਆਪਣੇ ਨਾਲ ਮਿਲਾ ਕੇ ਜੋ ਉਸ ਪਰਮਾਤਮਾ ਪਤੀ ਦੇ ਨਾਲ ਉਸਦਾ ਸੰਯੋਗ ਵੀ ਬਣਾ ਦਿੱਤਾ। ਭਾਵ ਜੋ ਵੀ ਕੁਝ ਹੁੰਦਾ ਹੈ ਨਾ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦਾ ਹੈ। ਇਸ ਲਈ ਆਪਾਂ ਪੂਰੇ ਗੁਰੂ ਦੀ ਕਿਰਪਾ ਦੇ ਹੀ ਪਾਤਰ ਬਣਨਾ, ਤੇ ਜਿਹੜੇ ਪੂਰੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਤੇ ਫਿਰ ਪਰਮਾਤਮਾ ਵੀ ਉਹਨਾਂ ਦੇ ਖੁਸ਼ ਹੁੰਦਾ ਹੈ, ਤੇ ਉਹੀ ਉਸ ਪਰਮਾਤਮਾ ਨੂੰ ਮਿਲਦੇ ਨੇ, ਤੇ ਉਹਨਾਂ ਦਾ ਹੀ ਜੀਵਨ ਦਾ ਲਕਸ਼ ਸਾਡੀ ਜ਼ਿੰਦਗੀ ਦਾ ਉਦੇਸ਼ ਵੀ ਉਹਨਾਂ ਨੂੰ ਹੀ ਹਾਸਲ ਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਮਿਹਰ ਕੀਤੀ, ਪਿਛਲੇ ਦਿਨਾਂ ਤੋਂ ਸਾਰੇ ਵੀਰ ਸਤਿਗੁਰੂ ਦੀ ਕਿਰਪਾ ਦਾ ਸਦਕਾ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਦਾਸ ਨੇ ਕਥਾ ਦੀ ਸੇਵਾ ਸਮਰਪਿਤ ਕੀਤੀ ਹੈ। ਦੋਨੋਂ ਵਕਤ ਕਥਾ ਦੀ ਹਾਜ਼ਰੀ ਭਰਦਿਆਂ ਹੋਇਆਂ ਕੋਈ ਵੀ ਸ਼ਬਦ ਗੁਰਬਾਣੀ ਦੇ ਗੁਰਮਤਿ ਦੇ ਸਿਧਾਂਤ ਨੂੰ ਕੋਈ ਗਲਤ ਬੋਲਿਆ ਗਿਆ ਹੋਵੇ, ਤੇ ਉਹਦੇ ਲਈ ਸਭ ਸੰਗਤਾਂ ਨੇ ਖਿਮਾ ਕਰਨਾ, ਕਿਉਂਕਿ ਅੱਜ ਆਖਰੀ ਦੀਵਾਨ ਜੀ ਦਾਸ ਹੈ ਜਿਹਦੇ ਵਿੱਚ ਆਪ ਸੰਗਤਾਂ ਦੀ ਸੇਵਾ ਕੀਤੀ ਹੈ। ਸਭ ਸੰਗਤਾਂ ਦਾ, ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਫੁੱਲਾਂ ਚੁੱਕਾਂ ਲਈ ਸਭ ਸੰਗਤਾਂ ਨੇ ਖਿਮਾ ਕਰਨਾ। ਗੁਰੂ ਸੱਜਣ ਅਸੀਂ ਧਨੀਆਂ ਜਿਉਂ ਹੋ ਰਹੇ ਸਾਹਿਬ ਸਿਉਂ ਮੇਲ ਹੋਣ ਇਸ ਚੀਜ਼ ਸਮਾਪਤੀ ਫੁੱਲਾਂ ਚੁੱਕਾਂ ਖਿਮਾ ਕਰਨੀਆਂ।
ਸਤਿਗੁਰ